गोंड गृह शोभा जाकै रे नाहे आवत पहिया खूदे जाहे। पर हुण एक पक्ष विच इहनूं इदां कहा, दूजे पक्ष विच कहिंदे इहदे बिना सरदा वी नहीं। 872 अंग ते फरमाउंदे हन पावन उपदेश। सो पिछले शब्द विच भावें माया नूं दुख रूप कथन कीता, पर मकानधारी कोले माया जरूर होनी चाहीदी है, चाहे वह साधु है भावें कोई गृहस्थी है। क्योंकि जिहड़े घरां च रहण वाले गृहस्थी लोग है उन्हां दा गुजारा ही नहीं इहदे तों बिना। सो ये आस करके कोई अतिथि आउंदा उहदी आस पूरी करनी मकानधारी दा फर्ज हुंदा। पही ना बन्या बिरथड़ा जो घर आवै चल। दसवें पातशाह ने जिन्हां ने सर्वलोक प्रकाश पढ़िया उन्हां नूं पता है कि पहले पेज के उत्ते पहले अंग के उत्ते लिखिया होया, तुझ बिन सरै ना एक छिन। माया नूं लिखिया कहिंदे तेरे बिना एक छिन भी नहीं सरदा साडा इत्थे संसार च गृहस्थी लोगों का, उत्थे गड्डी खड़ जाती तेरे बिना। आए गए की सेवा ना करे जे खाली मोड़ दे वो दोष का भागी है। हुण इह प्रसंग नूं कबीर साहब जी खोल के कथन करते ने, गृह शोभा जा कै रे नाहे आवत पहिया खूदे जाहे। भाई जिहदे घर विच शोभा भाव माया नहीं है, ते पहिया जिहड़े हुंदे प्रौहणे आउंदे होए खूदे भुखे होए निराश जांदे ने उहदे घरों। वाह कै अंतर नहीं संतोख बिन सुहागन लागै दोख। वाह कै उहनां प्रौहणियां दे अंदर अन्न खाधे बिना संतोख नहीं आउंदा, ते बद सीसां दिंदे जांदे ने। इस करके गल समझ लो, जो भी मकानधारी चाहे साधु है गृहस्थी है उन्हों सुहागण हुंदी माया तो बिना आए गए तिथियां की सेवा किते बिना भारी दोष लगता है। धन सुहागन महापवीत तपे तपीसर डोलै चीत रहाओ। सुहागन माया धनता योग है जिन्हें बड़े पवीत पवित्र तप करने वाले तपीशरां दे चित नूं डुलाए मान कर दिता। विश्राम दे के फरमाउंदे ने, छे जती माया के बंदा नवै नाथ सूरज अर चंदा तपे रखीसर माया महसूता माया महकाल अर पंच दूता। सुहागन किरपन की पूती सेवक ताज जगत स्यों सूती। तो बचन फरमाउंदे ने सुहागन जिहड़ी माया है किरपन हुंदा सूमा की पुत्री है, भाव सूमा नूं प्यारी है, परमेश्वर दे सेवकां नूं त्याग के संसारी जीवां नाल इस्त्री भावना नाल सुती होई है। साधु कै ठांडी दरबार सरन तेरी मोको निस्तार। इस प्रकार फरमाउंदे हन परमेश्वर दे प्यारे संतां दे दरबार अगे खड़ के इस तरह आखदी है, हे संतो मैं तुहाडी शरण आई हां, मैनूं चंगे पासे ला के तार लो सफल कर दिओ। सुहागन है अत सुंदरी पग नेवर छनक छनहरी। कहने सुहागन माया अत बहुत ही सुंदर है जो हर एक नूं मोह लैंदी है। सो इस तरह जिहड़ी चेतन माया दे पैरां विच नेवर नूपर छनक छनहरी छन छन करदे ने झांझरां पाईआं, सो इस प्रकार फरमाउंदे हन जड़ माया दे पग पैरां विच पदार्थां रूपी नूपर छनक छनहरी छन छन करदे ने। नकटी को ठन गन बाडा डू ठन करके जो थले रुपया डिगदा खड़का करदा सारयां दा ध्यान तोड़ दिंदी है। करत केल विखै मेल चंद्र सूर मोहे उपजता विकार दुंदर नौपरी चुनंतकार सुंदर अनग भाओ करत फिरत बिन गोपाल धोहे। सो इस करके इहदी जिहड़ी है छणकार है लोकां नूं खिचदी आपणे वल नूं। तां इस प्रकार सुहागन है अत सुंदरी पग नेवर छनक छनहरी। ਤਾਂ ਕਹਿੰਦੇ ਸੰਸਾਰ ਦੇ ਜੀਵਾਂ ਨੂੰ ਆਪਣੇ ਵੱਲ ਹਮੇਸ਼ਾ ਹੀ ਇਹ ਜੜ ਰੂਪ ਵਿੱਚ ਚੇਤਨ ਰੂਪ ਵਿੱਚ ਆਪਣੇ ਵੱਲ ਨੂੰ ਖਿੱਚ ਲੈਂਦੀ ਹੈ। ਜਾਉ ਲੱਗ ਪ੍ਰਾਣ ਤਉ ਲੱਗ ਸੰਗੇ ਨਾਹੇ ਤਾਂ ਚਲੀ ਬੇਗ ਉੱਠ ਨੰਗੇ। ਜਿੰਨਾ ਚਿਰ ਸਰੀਰ ਵਿੱਚ ਸਵਾਸ ਹੈ ਉਨਾ ਚਿਰ ਇਹ ਮਾਇਆ ਨਾਲ ਹੈ, ਨਹੀਂ ਤਾਂ ਜਦੋਂ ਪ੍ਰਾਣ ਨਹੀਂ ਰਹਿੰਦੇ ਤਾਂ ਮਾਇਆ ਵੀ ਜੀਵਾਂ ਨੂੰ ਨੰਗਿਆਂ ਛੱਡ ਕੇ ਛੇਤੀ ਉੱਠ ਕੇ ਚਲੀ ਜਾਂਦੀ ਹੈ। ਕਿਉਂਕਿ ਇਹਦਾ ਕੰਮ ਸਿਰਫ ਇੱਥੇ ਹੈ, ਪਰਲੋਕ ਨੂੰ ਨਾਲ ਨਹੀਂ ਜਾਂਦੀ। ਨਹੀਂ ਤਾਂ ਭਾਵ ਸਰੀਰ ਦੇ ਬਿਸਰੇ ਤੇ ਮਾਇਆ ਚਲੀ ਜਾਂਦੀ ਹੈ, ਫਿਰ ਜੀਵ ਵੀ ਬੇਗ ਹੁੰਦਾ ਸ਼ੀਘਰ ਨੰਗੇ ਪੈਰੀਂ ਉੱਠ ਕੇ ਚਲਿਆ ਜਾਂਦਾ। ਨਾਹਿਤ ਹੁੰਦਾ ਓੜਕ ਨੂੰ ਬੇਗ ਸ਼ੀਘਰ ਨੰਗੇ ਪੈਰੀਂ ਉੱਠ ਕੇ ਚੱਲੀਦਾ। ਚੱਲਣ ਵੇਲੇ ਮਾਇਆ ਤੇ ਪਦਾਰਥ ਸਾਰੇ ਇੱਥੇ ਰਹਿ ਜਾਂਦੇ ਨੇ। ਹੈ ਵਰ ਗੈਵਰ ਰਤ ਸੰਭਾਹੇ ਗਉ ਕਰ ਕੀਨੇ ਮੇਰੇ ਜਗਤੇ ਹੋਈ ਲਾਮੀ ਧਾਈ ਚੱਲੈ ਨਾਹੀ ਇੱਕ ਪੈਰੇ। ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਮਾਇਆ ਨੇ ਤਿੰਨ ਲੋਕਾਂ ਦੇ ਜੀਵਾਂ ਨੂੰ ਆਪਣੇ ਵੱਸ ਵਿੱਚ ਲਿੱਤਾ ਹੋਇਆ ਹੈ। ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁੱਟਿਓਰੀ। 10 8 ਤੋਂ ਭਾਵ 18 ਪੁਰਾਣਾਂ ਦੇ ਪੜ੍ਹਨ ਵਾਲੇ ਪੰਡਤਾਂ ਵਿੱਚ ਇਸ ਮਾਇਆ ਨੇ ਆਪਣਾ ਪ੍ਰੇਮ ਕੀਤਾ। ਤੀਰਥ ਜਾਓ ਤਾਂ ਹਉਂ ਹਉਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ 'ਤੇ ਰਹਿਣ ਵਾਲਿਆਂ ਵਿੱਚ ਆਪਣਾ ਰਸ ਪੈ ਪ੍ਰੇਮ ਪੈਦਾ ਕੀਤਾ ਹੋਇਆ। ਸੋ ਇਸ ਪ੍ਰਕਾਰ ਹੁਣ ਕੈਮੁਕਤਕ ਨਿਆਂ ਦੇ ਨਾਲ ਕਥਨ ਕਰਦੇ ਹਨ। ਇਸ ਢੰਗ ਨਾਲ ਬ੍ਰਹਮਾ ਵਿਸ਼ਨੂੰ ਮਹੇਸ਼ਰ ਵੇਦੇ, ਇਹ ਮਾਇਆ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤੇ ਬਿੰਨੇ ਹੈ। ਬ੍ਰਹਮਾ ਆਪਣੀ ਲੜਕੀ ਉੱਤੇ, ਵਿਸ਼ਨੂੰ ਜਲੰਧਰ ਦੈਨ ਦੀ ਇਸਤਰੀ 'ਤੇ, ਬਿੰਦਰਾ 'ਤੇ, ਅਤੇ ਸ਼ਿਵਜੀ ਮੋਹਣੀ ਅਵਤਾਰ 'ਤੇ ਮੋਹਿਤ ਹੋ ਕੇ ਭੱਜੇ ਫਿਰਦੇ ਰਹੇ। ਮਾਇਆ ਮੋਹ ਸਭ ਜਗ ਤੋਂ ਪਾਇਆ, ਬ੍ਰਹਮਾ ਵਿਸ਼ਨ ਦੇਵ ਸਬਾਇਆ। ਬੜੇ ਭੂਪਤ ਰਾਜੇ ਹੈ ਛੇਦੇ, ਵੱਡੇ ਵੱਡੇ ਭੂਪਤ ਪ੍ਰਿਥਵੀ ਪਤੀ ਨੌਖ ਅਤੇ ਜਜਾਤੀ ਵਰਗੇ ਰਾਜੇ ਇਸ ਮਾਇਆ ਨੇ ਛਿੱਲ ਕੇ ਸੁੱਟ ਦਿੱਤੇ ਆ। ਸੁਹਾਗਨ ਉਰਵਾਰ ਨਾ ਪਾਰ, ਪਾਂਚ ਨਾਰਦ ਕੈ ਸੰਗ ਵਿਧਵਾਰ। ਸੋ ਇਸ ਤਰ੍ਹਾਂ ਫਰਮਾਉਂਦੇ ਹਨ, ਬ੍ਰਹਮ ਗਿਆਨ ਤੋਂ ਬਿਨਾਂ ਮਾਇਆ ਦੇ ਉਰਵਾਰ ਪਾਰ ਦਾ ਅੰਤ ਨਹੀਂ ਆਉਂਦਾ। ਪਾਂਚ ਨਾਰਦ ਕੈ ਸੰਗ ਵਿਧਵਾਰ, ਮਾਇਆ ਵਿੱਚ ਪ੍ਰੇਮ ਕਰਨ ਨਾਲ ਉਰਵਾਰ ਹੀ ਰਹਿੰਦਾ। ਉਰਵਾਰ ਪਾਰਲਾ ਕਿਨਾਰਾ ਬ੍ਰਹਮ ਗਿਆਨ ਨਹੀਂ ਮਿਲਦਾ। ਪਾਂਚ ਨਾਰਦ ਹੁੰਦਾ ਪੰਜ ਗਿਆਨ ਇੰਦਰੀਆਂ ਦੇ ਨਾਲ ਇਹ ਮਾਇਆ ਮਿਲ ਰਹੀ ਆ। ਗਿਆਨ ਇੰਦਰੀਆਂ ਅਤੇ ਨਾਰਦ ਹੁੰਦਾ ਮਨ, ਮਨ ਦੇ ਨਾਲ ਇਹ ਮਾਇਆ ਵਿਧਵਾਰ ਮਿਲ ਰਹੀ ਹੈ। ਨਾਰਦ ਦਾ ਅਰਥ ਜਿਹੜਾ ਮਨ ਕੀਤਾ, ਕਿਉਂਕਿ ਨਾਰਦ ਵੀ ਚੰਚਲ ਹੈ ਅਤੇ ਮਨ ਵੀ ਚੰਚਲ ਹੈ। ਬਸੰਤ ਰਾਗ ਵਿੱਚ ਨਾਰਦ ਦਾ ਅਰਥ ਮਨ ਹੀ ਆਵੇਗਾ, ਅੱਗੇ ਚੱਲ ਕੇ ਸੁਣਾਂਗੇ ਆਪਾਂ। ਨਾ ਸਾਬੂਰ ਹੋਵੇ ਫਿਰ ਮੰਗਿਆ, ਨਾਰਦ ਕਰੇ ਖੁਆਰੀ। ਪਾਂਚ ਨਾਰਦ ਕੇ ਮਿਟਵੇ ਫੂਟੇ, ਪੰਜ ਗਿਆਨ ਇੰਦਰੀਆਂ ਅਤੇ ਨਾਰਦ ਮਨ ਦੇ ਜਿਹੜੇ ਮਿਟਵੇ ਭਾਵ ਵਿਸ਼ੇ ਸੀ, ਫੂਟੇ ਹੋ ਗਏ, ਉਹ ਅਭਾਵ ਹੋ ਗਏ, ਖਤਮ ਹੋ ਗਏ। ਮਿੱਟੀ ਦੇ ਭਾਂਡੇ ਨੂੰ ਮਿਟਵਾ ਕਹਿੰਦੇ ਨੇ। ਇਸ ਕਰਕੇ ਕਿ ਪੰਜ ਗਿਆਨ ਇੰਦਰੀਆਂ ਅਤੇ ਨਾਰਦ ਮਨ, ਮਨ ਦੇ ਵਿਸ਼ਿਆਂ ਰੂਪੀ ਮਿਟਵੇ ਜਿਹੜੇ ਭਾਂਡੇ ਸੀ ਉਹ ਫੁੱਟ ਗਏ। ਕਹੋ ਕਬੀਰ ਗੁਰ ਕਿਰਪਾ ਛੂਟੇ, ਕਬੀਰ ਜੀ ਕਥਨ ਕਰਦੇ ਨੇ, ਗੁਰਾਂ ਦੀ ਕਿਰਪਾ ਨਾਲ ਅਸੀਂ ਮਾਇਆ ਤੋਂ ਛੁੱਟ ਗਏ ਹਾਂ। ਕਈ ਦਾਨੇ ਫਿਰ ਇਸ ਪ੍ਰਕਾਰ ਜਿਹੜਾ ਇਹਦਾ ਅਰਥ ਕਰਦੇ ਨੇ। ਸੋ ਅੰਤਰੀ ਭਾਵ ਦੇ ਵਿੱਚ ਆਓ ਸ਼ਰਵਣ ਕਰਦੇ ਹਾਂ। ਗੋਂਡ ਗ੍ਰਹਿ ਸੋਭਾ ਜਾ ਕੈ ਰੇ ਨਾਹਿ, ਜਿਸ ਮਹਾਤਮਾ ਦੇ ਅੰਤਕਰਨ ਰੂਪ ਘਰ 'ਚ ਸੋਭਾ ਹੁੰਦਾ ਭਗਤੀ, ਭਗਤੀ ਨਹੀਂ ਹੈ। ਸੋ ਇਸ ਪ੍ਰਕਾਰ ਨਿਜ ਭਗਤੀ ਸੀਲਵੰਤੀ ਨਾਰ, 370 ਅੰਗ 'ਤੇ ਆਇਆ ਸੀ ਇਹ ਆਸਾ ਰਾਗ ਦੇ ਵਿੱਚ। ਸੋ ਇਸ ਤਰ੍ਹਾਂ ਭਗਤੀ ਨੂੰ ਵੀ ਸਾਰਿਆਂ ਨਾਲੋਂ ਸ਼੍ਰੋਮਣੀ ਕਿਹਾ ਹੈ। ਆਵਤ ਪਹੀਆ ਖੂਦੇ ਜਾ, ਇਹ ਪਹੀਆ ਹੁੰਦੇ ਰਾਹੀ ਜਗਿਆਸੂ ਆ ਕੇ। ਜਿਸ ਅੰਤਕਰਨ ਮਹਾਤਮਾ ਕੋਲ ਭਗਤੀ ਨਹੀਂ ਹੁੰਦੀ, ਭਗਤੀ ਦਾ ਉਪਦੇਸ਼ ਨਹੀਂ ਮਿਲਦਾ, ਉੱਥੋਂ ਜਗਿਆਸੂ ਵਿਚਾਰਾ ਭੁੱਖਾ ਹੀ ਚੱਲਿਆ ਜਾਂਦਾ। ਵਾਕ ਹੈ ਅੰਤਰ ਨਹੀਂ ਸੰਤੋਖ, ਇਸ ਲਈ ਵਾਕ ਹੈ ਉਹ ਜਗਿਆਸੂ ਦੇ ਹਿਰਦੇ 'ਚ ਸੰਤੋਖ ਨਹੀਂ ਹੁੰਦਾ, ਉਹਦਾ ਮਨ ਸੰਤੁਸ਼ਟ ਨਹੀਂ ਹੁੰਦਾ, ਕਿਉਂਕਿ ਗਿਆਨ ਦੀ ਪ੍ਰਾਪਤੀ ਦਾ ਰਾਹ ਉਹਨਾਂ ਮਿਲਿਆ। ਬਿਨ ਸੁਹਾਗਨ ਲਾਗੈ ਦੋਖ, ਹੁਣ ਸੁਹਾਗਨ ਹੁੰਦਾ ਭਗਤੀ ਤੋਂ ਬਿਨਾਂ ਹੋਣ ਕਰਕੇ ਉਹਨਾਂ ਮਹਾਤਮਾ ਨੂੰ ਬੜਾ ਭਾਰੀ ਦੋਸ਼ ਲੱਗਦਾ, ਕਿਉਂਕਿ ਉਹ ਜਗਿਆਸੂ ਦੇ ਮਨ ਨੂੰ ਸੰਤੁਸ਼ਟ ਨਹੀਂ ਕਰ ਸਕੇ। ਧੰਨ ਸੁਹਾਗਨ ਮਹਾਂ ਪਵੀਤ, ਇਹ ਸੁਹਾਗਨ ਭਗਤੀ ਧੰਤਾ ਦੇ ਯੋਗ ਹੈ ਅਤੇ ਬੜੀ ਪਵਿੱਤਰ ਹੈ। ਤਪੇ ਤਪੀਸਰ ਡੋਲੈ ਚੀਤ ਰਹਾਉ, ਤਪ ਕਰਨ ਵਾਲੇ ਮੁਨੀਆਂ ਦਾ ਅਤੇ ਤਪੀਆਂ ਦੇ ਈਸ਼ਰ ਬੜੇ ਬੜੇ ਮੁਨੀਸ਼ਰਾਂ ਦਾ ਮਨ ਭਗਤੀ ਕਰਨ ਵਾਸਤੇ ਚਾਹੁੰਦਾ ਹੈ, ਇੱਥੇ ਡੋਲੇ ਦਾ ਅਰਥ ਚਾਹੁੰਦਾ। ਆਮ ਵੀ ਜਦੋਂ ਕਿਸੇ ਚੀਜ਼ ਵਾਸਤੇ ਆਪਣਾ ਮਨ ਚਾਹੁੰਦਾ, ਕਹਿੰਦੇ ਮੇਰਾ ਮਨ ਉਹਦੇ 'ਤੇ ਡੋਲ ਗਿਆ, ਚਾਹੁੰਦਾ। ਸੰਸਾਰੀ ਲੋਕਾਂ ਦਾ ਮਨ ਡੋਲਦਾ ਪੈਸਿਆਂ 'ਤੇ, ਹੋਰ ਪਦਾਰਥਾਂ 'ਤੇ, ਅਤੇ ਜੜ ਮਾਇਆ ਚੇਤਨ ਮਾਇਆ 'ਤੇ। ਭਗਤਾਂ ਦਾ ਮਨ ਡੋਲਦਾ ਭਗਤੀ 'ਚ, ਵੀ ਮੈਂ ਹੋਰ ਕਰ ਲਵਾਂ, ਕਿ ਅਸੀਂ ਜ਼ਰੂਰ ਭਗਤੀ ਕਰੀਏ, ਭਗਤੀ ਤੋਂ ਬਿਨਾਂ ਅਸੀਂ ਐਵੇਂ ਆਪਣੀ ਦੇਹ ਸਾੜਦੇ ਰਹੇ, ਧੂਣੀਆਂ ਤਪ ਤਪ ਕੇ ਸਰੀਰ ਕਾਲਾ ਕਰ ਲਿਆ। ਉਹ ਤਪੱਸਵੀ ਜਿਹੜੇ ਨੇ ਉਹ ਚਾਹੁੰਦੇ ਨੇ ਭਗਤੀ ਤਾਂ ਕਰੀਏ, ਭੁੱਖ 'ਤੇ ਸਹਾਰ ਸਹਾਰ ਕੇ ਪ੍ਰਾਣਾਂ ਨੂੰ ਦੁੱਖ ਦਿੱਤਾ, ਅੰਤਕਰਨ ਦੀ ਸ਼ੁੱਧੀ ਵਾਸਤੇ ਸਾਰਾ ਕੁਛ ਕੀਤਾ, ਪਰ ਹੁਣ ਤੱਕ ਬਣਿਆ ਕੁਛ ਨਹੀਂ, ਕਿਉਂਕਿ ਮਨ ਦੇ ਫੁਰਨੇ ਨਹੀਂ ਰੁਕੇ, ਵਰਮੀ ਮਾਰੀ ਸਾਫ ਨਾ ਮੂਗਾ। ਵਿਸ਼ਵਾਮਿੱਤਰ ਜੀ ਨੇ 58,000 ਸਾਲ ਤੱਕ ਤਪ ਕੀਤਾ, 10,000 ਵਰਸ ਤੱਕ ਉਹਨਾਂ ਨੇ ਗੰਗਾ ਦੇ ਪ੍ਰਵਾਹ ਵਿੱਚ ਖਲੋ ਕੇ ਤਪ ਕੀਤਾ, ਪਰ ਉਹ ਤਪ ਉਹਦਾ ਉਰਬਸੀ ਨੇ ਖਰਾਬ ਕਰਤਾ ਆ ਕੇ, ਅਤੇ 10,000 ਸਾਲ ਦਰਖਤਾਂ ਦੇ ਥੱਲੇ ਖਲੋ ਕੇ ਤਪ ਕਰਦਾ, ਪੱਤੇ ਖਾ ਕੇ ਗੁਜ਼ਾਰਾ ਕੀਤਾ, ਪਰ ਕੋਈ ਬਣਿਆ ਨਹੀਂ। ਹੰਕਾਰ ਦੇ ਹੋਣ ਕਰਕੇ ਫਿਰ ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਉਂ ਏ ਕਾਚੀ ਪੀਤ। ਫਰੀਦ ਜੀ ਨੇ 36 ਸਾਲ ਤਪ ਕੀਤਾ, ਪਰ ਕੋਈ ਬਣਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਇਹ ਜਿੰਨਾ ਕੁ ਆਪਾਂ ਕਰਦੇ ਤਪ ਕੰਮ ਨਹੀਂ ਕਰਦਾ। ਪਾਠ ਪੜ੍ਹੇ ਵਾਰ ਵੇਦ ਵੀ ਚਾਰੇ ਨਿਵਲ ਭੁੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਉ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਆਰ ਪਰਿਓ ਸੁਆਮੀ ਕਹਿ ਦੁਆਰਾ ਦੀਜੈ ਬੁੱਧ ਬਦੇਖਾ ਸੋਹਾਗਨ ਕਿਰਪਨ ਕੀ ਪੂਤੀ ਸੋਹਾਗਨ ਜਿਹੜੀ ਭਗਤੀ ਹੈ ਕਿਰਪਨ ਕਿਰਪਾ ਆਦਿਕ ਸ਼ੁਭ ਗੁਣਾਂ ਦੀ ਪੁੱਤਰੀ ਹੈ ਕਿਉਂਕਿ ਕਿਰਪਾ ਆਦਿਕ ਗੁਣਾਂ ਤੋਂ ਇਹ ਭਗਤੀ ਪੈਦਾ ਹੋਣ ਵਾਲੀ ਹੈ ਇਹਦੇ 'ਚ ਵੀ ਕਿਰਪਨ ਹੁੰਦੇ ਨੇ ਸੁਹਾਗਣ ਵਿੱਚ ਵੀ ਭਗਤੀ ਵਾਲੇ ਜਿਹੜੇ ਬੰਦੇ ਆ ਕਿਰਪਣਾ ਦੀ ਪੁੱਤਰੀ ਬਣਦੀ ਆ ਜਿਹੜੇ ਐਨ ਸੂਮਤਾਈ ਨਾਲ ਬੈਠੇ ਆ ਗੱਠ ਖੋਲਦੇ ਹੀ ਨਹੀਂ ਦੱਸਦੇ ਹੀ ਨਹੀਂ ਕੱਖ ਜਿੰਨਾ ਮਰਜ਼ੀ ਕਹੀ ਜਾਓ ਕਿਰਪਾ ਕਰ ਦਿਓ ਜੀ ਬਸ ਟਾਲੀ ਮਟਾਲੀ ਜੀ ਕਰੀ ਜਾਂਦੇ ਰਹਿੰਦੇ ਨੇ ਇਸ ਕਰਕੇ ਇਹ ਮਾੜਾ ਜਿਹਾ ਕਿਤੇ ਸੁਪਨਾ ਆ ਜਾਏ ਇੱਥੇ ਲੋਕਾਂ ਨੂੰ ਕਿਤੇ ਚਾਨਣ ਜਾਂ ਦੀਨੇ ਸਾਰੀ ਦੁਨੀਆਂ 'ਚ ਅਖਬਾਰਾਂ 'ਚ ਦੇਣ ਨੂੰ ਫਿਰਦੇ ਹੁੰਦੇ ਆ ਇਹ ਤਾਂ ਕਿਰਪਣ ਹੀ ਭਗਤੀ ਕਰ ਸਕਦਾ ਇਹਦੇ 'ਚ ਮਾਇਆ ਲਈ ਜੇ ਕਿਰਪਣਪਣਾ ਕਰਦੇ ਹਾਂ ਭਗਤੀ 'ਚ ਵੀ ਕਰਨਾ ਪੈਂਦਾ ਇਹ ਤਾਂ ਕੋਈ ਗੱਲ ਦੱਸੇ ਹੀ ਨਾ ਚੁੱਪ ਕਰਕੇ ਮੱਟੜ ਜਿਹਾ ਹੋ ਕੇ ਬੈਠਾ ਰਹੇ ਫੇਰ ਹੀ ਸਰਦਾ ਇਹਦੇ 'ਚ ਤਾਂ ਸੇਵਕ ਤਾਜ ਜਗਤ ਸਿਉ ਸੂਤੀ ਜਗਤ ਦੇ ਜੀਵਾਂ ਨੂੰ ਤਿਆਗ ਕੇ ਪਰਮੇਸ਼ੁਰ ਦੇ ਸੇਵਕਾਂ ਨਾਲ ਜਾ ਕਰਕੇ ਇਹ ਭਗਤੀ ਪਰ ਸ਼ਾਂਤੀ ਦੀ ਨੀਂਦ ਵਿੱਚ ਸੌਂਦੀ ਹੈ ਸਾਧੂ ਕਹਿ ਠੰਡ ਹੀ ਦਰਬਾਰ ਸੰਤਾਂ ਦੇ ਦਰਵਾਜ਼ੇ 'ਚੋਂ ਜਗਿਆਸੂ ਖੜ੍ਹੇ ਹੋ ਕੇ ਬੇਨਤੀਆਂ ਕਰਦੇ ਨੇ ਸਾਡੇ ਉੱਪਰ ਕਿਰਪਾ ਕਰੋ ਇਹ ਮਨ ਭਗਤੀ ਹੀ ਅਵਤਾਰ ਧਾਰ ਕੇ ਖੜ੍ਹੀ ਜਿਵੇਂ ਬੇਬੇ ਨਾਨਕੀ ਭਗਤੀ ਦਾ ਅਵਤਾਰ ਸੀਗੇ ਇਹ ਬੇਬੇ ਨਾਨਕੀ ਧੰਨ ਬੇਬੇ ਨਾਨਕੀ ਜਿਨ੍ਹਾਂ ਦੀ ਸ਼ਰਧਾ ਗੁਰੂ ਨਾਨਕ ਸਾਹਿਬ 'ਤੇ ਅਟੁੱਟ ਬਣੀ ਹੋਈ ਸੀ ਸਾਰੀ ਦੁਨੀਆ ਕਹਿੰਦੀ ਤੇਰਾ ਭਰਾ ਡੁੱਬ ਗਿਆ ਬੇਈ ਨਦੀ 'ਚ ਕਹਿੰਦੀ ਮੇਰਾ ਵੀਰ ਰੱਬ ਹੈ ਰੱਬ ਉਹਨੂੰ ਕੋਈ ਨਹੀਂ ਡੋਬ ਸਕਦਾ ਸਰਨ ਤੇਰੀ ਮੋਕਾ ਨਿਸਤਾਰ ਇਹ ਸੰਤੋ ਮੈਂ ਤੁਹਾਡੀ ਸ਼ਰਨ ਆ ਮੈਨੂੰ ਤਾਰ ਲਓ ਜਿਹੜਾ ਜਗਿਆਸੂਆਂ ਦਾ ਕਹਿਣਾ ਇਹੀ ਇੱਕ ਭਗਤੀ ਹੈ ਸੁਹਾਗਣ ਹੈ ਅਤ ਸੁੰਦਰੀ ਇਹ ਸੁਹਾਗਣ ਭਗਤੀ ਜਿਹੜੀ ਹੁੰਦੀ ਬਹੁਤ ਸੁੰਦਰ ਹੈ ਦਿਲ ਦੀ ਸਫਾਈ ਰੂਪ ਸੁੰਦਰਤਾ ਹੈ ਬਹੁਤ ਹੀ ਮਨ ਨੂੰ ਸ਼ੁੱਧ ਕਰਨ ਵਾਲੀ ਹੈ ਇਹ ਪਾਗ ਨੇਵਰ ਛਨਕ ਛਨ ਹਰੀ ਇਸ ਭਗਤੀ ਰੂਪ ਇਸਤਰੀ ਨੇ ਆਪਣੇ ਸਮਦਮ ਰੂਪ ਪੈਰਾਂ ਵਿੱਚ ਸੋ ਸਰਵਣ ਮੰਨਣ ਅਤੇ ਨਧਿਆਸਨ ਆਦਿਕ ਨੇਵਰ ਜਿਹੜੇ ਪਾਉਂਟੇ ਪਾਏ ਹੋਏ ਨੇ ਇਹ ਭਗਤੀ ਰੂਪ ਇਸਤਰੀ ਉਹਨਾਂ ਸਰਵਣ ਆਦਿਕ ਸਾਧਨਾਂ ਦੀ ਛਨ ਹੁੰਦੀ ਆਵਾਜ਼ ਨਾਲ ਛਨਕ ਇੱਕ ਛਿਨ ਵਿੱਚ ਜਗਿਆਸੂਆਂ ਦੇ ਚਿੱਤ ਨੂੰ ਹਰੀ ਹਰ ਲੈਂਦੀ ਚੁਰਾ ਲੈਂਦੀ ਹੈ ਜੋ ਲੱਗ ਪ੍ਰਾਣ ਤਉ ਲੱਗ ਸੰਗੇ ਨਾ ਹੈ ਤਾਂ ਚਲੀ ਬੇਗ ਉੱਠ ਨੰਗੇ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਉਦੋਂ ਤੱਕ ਭਗਤੀ ਦੇ ਨਾਲ ਰਹੇ ਜੇ ਭਗਤੀ ਨਹੀਂ ਕਰੇਗਾ ਤਾਂ ਇਹ ਜਿੰਦ ਨੰਗੇ ਪੈਰੀਂ ਉੱਠ ਕੇ ਚਲੀ ਜਾਏਗੀ ਭਾਵ ਸ਼ੁਭ ਗੁਣਾਂ ਤੋਂ ਖਾਲੀ ਜਾਏਗੀ ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀ ਆ ਸੁਹਾਗਣ ਹੁੰਦਾ ਭਗਤੀ ਭਗਤੀ ਦੇ ਤਾਂ ਹੀ ਤਿੰਨਾਂ ਭਵਨਾਂ ਦੇ ਜੀਵਾਂ ਨੇ ਲੈਣਾ ਕੀਤਾ ਭਾਵ ਅੰਗੀਕਾਰ ਕੀਤਾ ਅਠਾਰਾਂ ਪੁਰਾਣ ਵਚਨ ਵਾਲੇ ਵਿਆਸ ਜੀ ਨੇ ਅਤੇ ਤੀਰਥਾਂ 'ਤੇ ਰਹਿਣ ਵਾਲਿਆਂ ਨੇ ਭਗਤੀ 'ਚ ਰਸ ਕੀਤਾ ਪ੍ਰੇਮ ਕੀਤਾ ਹੈ ਸੋ ਭਾਵੇਂ ਵਿਆਸ ਜੀ ਨੇ ਸ਼ਾਮ ਵੇਦ ਨੂੰ ਵਿਚਾਰ ਕੇ ਸੋ ਇਸ ਪ੍ਰਕਾਰ ਵੇਦਾਂਤ ਸ਼ਾਸਤਰ ਬਣਾਇਆ ਪਰੰਤੂ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ ਫਿਰ ਜਦ ਨਾਰਦ ਮੁਨੀ ਨੇ ਉਪਦੇਸ਼ ਦੇ ਕੇ ਭਗਤੀ ਦਾ ਸਭ ਸਿਖਾਇਆ ਤਾਂ ਸ਼ਾਂਤੀ ਦੀ ਪ੍ਰਾਪਤੀ ਹੋਈ ਭਾਈ ਗੁਰਦਾਸ ਜੀ ਜਿਵੇਂ ਫਰਮਾਉਂਦੇ ਨੇ ਤ੍ਰਿਪਤ ਨਾ ਆਵੀ ਵੇਦ ਮਥ ਅਗਨੀ ਅੰਦਰ ਤਪਤ ਤਪਾਇਆ ਮਾਇਆ ਡੰਡ ਦਾ ਉਤਰੇ ਜਮ ਡੰਡੇ ਬਹੁਤ ਦੁੱਖ ਰੂ ਆਇਆ ਨਾਰਦ ਮਨੋ ਉਪਦੇਸਿਆ ਮਥ ਭਾਗਵਤ ਗੁਣ ਗੀਤ ਕਰਾਇਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਸਭ ਦੇਵਤੇ ਭਗਤੀ ਵਿੱਚ ਮਿਲ ਰਹੇ ਨੇ ਅਠਾਸੀ ਅਠਾਸੀ ਹਜ਼ਾਰ ਵਰਾ ਸਮਾਧੀ ਲਾਉਂਦੇ ਨੇ ਬ੍ਰਹਮਾ ਭਗਤੀ ਵਾਸਤੇ ਹੀ ਵੇਦਾਂ ਨੂੰ ਉਚਾਰਦਾ ਹੈ ਜੈ ਕਾਰਨ ਵੇਦ ਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਵਿਸ਼ਨੂੰ ਭਗਤੀ ਵਾਸਤੇ ਭਗਤਾਂ ਦੀ ਰੱਖਿਆ ਕਰਦਾ ਹੈ ਸ਼ਿਵ ਭਗਤੀ ਵਾਸਤੇ ਭਗਤਾਂ ਦੀ ਰੱਖਿਆ ਕਰਦਾ ਹੈ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਅਰਤੇ ਵਿਚਾਰੀ ਬੜੇ ਭੂਪਤ ਰਾਜੇ ਹੈ ਛੇਦੇ ਪ੍ਰਿਥੂ ਆਦਿਕ ਵੱਡੇ ਵੱਡੇ ਭੂਪਤ ਮਨੂ ਆਦਿਕ ਰਾਜੇ ਅਤੇ ਜਨਕ ਵਰਗੇ ਵੱਡੇ ਵੱਡੇ ਰਾਜੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ ਇਸ ਤਰ੍ਹਾਂ ਭਗਤੀ ਨੇ ਸਾਰਿਆਂ ਦੇ ਚਿੱਤ ਬਿੰਨੇ ਹੋਏ ਨੇ ਸੁਹਾਗਣ ਉਰਵਾਰ ਨਾ ਪਾਰ ਸੁਹਾਗਣ ਜਿਹੜੀ ਭਗਤੀ ਹੈ ਇਸ ਜੀਵ ਨੂੰ ਸੰਸਾਰ ਵਿੱਚ ਨਹੀਂ ਰਹਿਣ ਦਿੰਦੀ ਉਰਵਾਰ ਨਾ ਪਾਰ ਉਰਵਾਰ ਨਾ ਉਰਲੇ ਪਾਸੇ ਨਹੀਂ ਰਹਿਣ ਦਿੰਦੀ ਪਾਰ ਹੀ ਲਾ ਦਿੰਦੀ ਹੈ ਪਾਂਚ ਨਾਰਦ ਕਹਿ ਸੰਗ ਬਿਦਵਾਰ ਪੰਜ ਗਿਆਨ ਇੰਦਰੀਏ ਅਤੇ ਨਾਰਦ ਹੁੰਦਾ ਮਨ ਇਹਨਾਂ ਕਰਕੇ ਭਗਤੀ ਨਾਲ ਬਿਦਵਾਰ ਹੁੰਦਾ ਮਿਲਣ ਵਾਲਾ ਹੋਵੇ ਪਾਂਚ ਨਾਰਦ ਕੇ ਮਿਟਵੇ ਫੂਟੇ, ਪੰਜ ਗਿਆਨ ਇੰਦਰੀਆਂ ਦੇ ਅਤੇ ਨਾਰਦ ਹੁੰਦਾ ਮਨ ਦੇ ਵਿਸ਼ੇ ਰੂਪ, ਮਿਟਵੇ ਹੁੰਦੇ ਬਾਜੇ, ਸੇ ਬਾਜੇ ਫੁੱਟ ਗਏ ਹੁਣ। ਕਹੋ ਕਬੀਰ ਗੁਰ ਕਿਰਪਾ ਛੂਟੇ, ਕਬੀਰ ਜੀ ਕਥਨ ਕਰਦੇ ਆ ਗੁਰੂ ਦੀ ਕਿਰਪਾ ਨਾਲ ਭਗਤੀ ਦੁਆਰਾ ਅਸੀਂ ਛੁੱਟ ਗਏ, ਬਚ ਗਏ। ਗੋਂਡ ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ, ਨਾਮ ਬਿਨਾ ਕੈਸੇ ਪਾਰ ਉਤਰੈ। ਇਸ ਤਰ੍ਹਾਂ ਹੁਣ ਪਾਵਨ ਬਚਨ ਫਰਮਾਉਂਦੇ ਹਨ ਕਿ ਸੰਤਾਂ ਬਗੈਰ ਮੁਕਤੀ ਨਹੀਂ ਮਿਲਦੀ। ਇਹਦੇ ਤਾਂ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਮੰਦਰ ਵਿੱਚੋਂ ਬਲ ਵਾਲਾ ਸ਼ਤੀਰ ਹਰ ਹੁੰਦਾ ਖਿੱਚ ਲੈਣ ਨਾਲ, ਮੰਦਰ ਨਹੀਂ ਠਹਿਰਦਾ। ਘਰ ਬਣਾਉਂਦੇ ਹੁੰਦੇ ਸੀ ਪਹਿਲਾਂ ਸ਼ਤੀਰ ਦਾ, ਅਤੇ ਥੱਲੇ ਥੰਮੀ ਜੀ ਵੀ ਦਿੰਦੇ ਹੁੰਦੇ ਸੀਗੇ, ਜੇ ਥੰਮੀ ਡਿੱਗ ਪਏ ਸ਼ਤੀਰ ਖਿੱਚ ਲਈਏ ਸਾਰਾ ਘਰ ਹੀ ਡਿੱਗ ਪੈਂਦਾ। ਇਵੇਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਉਤਰ ਸਕਦਾ। ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ, ਜਾਂ ਮੰਦਰ ਕਉ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਸ੍ਰੀ ਸੁਖਮਨੀ ਸਾਹਿਬ ਬਚਨ ਆਇਆ, ਕੁੰਭ ਬਿਨਾ ਜਲ ਨਾ ਟੀਕਾਵੈ, ਸਾਧੂ ਬਿਨ ਐਸੇ ਅਵਗਤ ਜਾਵੈ। ਫਰਮਾਉਂਦੇ ਹਨ ਜਿਵੇਂ ਕੁੰਭ ਘੜੇ ਤੋਂ ਬਿਨਾਂ ਪਾਣੀ ਨਹੀਂ ਠਹਿਰਦਾ, ਕੁੰਭੇ ਬੱਧਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ, ਇਸੇ ਤਰ੍ਹਾਂ ਸੰਤਾਂ ਤੋਂ ਬਿਨਾਂ ਜੀਵ ਅਵਗਤਾ ਮੁਕਤੀ ਤੋਂ ਰਹਿਤ ਟੇਢੀਆਂ ਜੂਨਾਂ ਚ ਲੈ ਜਾਂਦਾ। ਜਾ ਰਹੋ ਤਿਸੈ ਜੋ ਰਾਮ ਨਾ ਚੇਤਾ, ਕਹਿੰਦੇ ਉਹਨੂੰ ਸਾੜ ਦਿਓ ਜਿਹੜਾ ਰਾਮ ਨਾਮ ਨੂੰ ਚੇਤੇ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਰਾਮ ਦਾ। ਤਨ ਮਨ ਰਮਤ ਰਹੈ ਮਹਿ ਖੇਤੈ ਰਹਾਉ। ਸੋ ਇਸ ਪ੍ਰਕਾਰ ਸੰਸਾਰ ਖੇਤ ਵਿੱਚ ਜੀ ਦਾ ਤਨ ਮਨ ਰਮਤ ਰਹੈ ਮਿਲਿਆ ਰਹਿੰਦਾ ਹੈ। ਜੈਸੇ ਹਲ ਹਰ ਬਿਨਾਂ ਜਿਮੀ ਨਹੀਂ ਬੋਈ ਹੈ, ਸੂਤ ਬਿਨਾਂ ਕੈਸੇ ਮਣੀ ਪਰੋਈ ਹੈ। ਜਿਵੇਂ ਹਲ ਤੇ ਹਰ ਜਲ ਬਿਨਾਂ ਜ਼ਮੀਨ ਨਹੀਂ ਬੀਜੀ ਜਾਂਦੀ, ਸੂਤ ਹੁੰਦਾ ਧਾਗੇ ਤੋਂ ਬਿਨਾਂ ਮਾਲਾ ਦੇ ਮਣੀ ਮਣਕੇ ਵਿੱਚ ਕਿਵੇਂ ਪਰੋਏ ਜਾਂਦੇ ਨੇ। ਸੋ ਇਸ ਪ੍ਰਕਾਰ ਜਿਵੇਂ ਹਲ ਤੋਂ ਬਿਨਾਂ ਜ਼ਮੀਨ ਨਹੀਂ ਬੀਜੀ ਜਾਂਦੀ, ਹਲ ਹਰ ਜੇ ਉੱਥੇ ਕਿਸਾਨ ਨਾ ਹੋਵੇ, ਇਕੱਲਾ ਹਲ ਪਿਆ ਹੋਵੇ, ਫਿਰ ਵੀ ਨਹੀਂ ਬੀਜੀ ਜਾਂਦੀ। ਹਲ ਹਲ ਨੂੰ ਕਹਿੰਦੇ ਨੇ ਅਤੇ ਹਰ ਜਲ ਨੂੰ ਕਹਿੰਦੇ, ਉਹਦੇ ਬਿਨਾਂ ਵੀ ਜ਼ਮੀਨ ਨਹੀਂ ਬੀਜੀ ਜਾਂਦੀ। ਕੁੰਡੀ ਬਿਨ ਕਿਆ ਗੰਠ ਚੜਾਈ ਹੈ, ਸਾਧੂ ਬਿਨ ਤੈਸੇ ਅਵਗਤ ਜਾਈ ਹੈ। ਜੈਸੇ ਕੁੰਡੀ ਹੁੰਦੀ ਮਰੋੜੀ ਦਿੱਤੇ ਤੋਂ ਬਿਨਾਂ ਗੱਠ ਨਹੀਂ ਚਾੜੀ ਜਾਂਦੀ, ਗੱਠ ਦੇਣੀ ਹੈ, ਮਰੋੜੀ ਤਾਂ ਦੇਣੀ ਹੋ ਪਊ। ਇਵੇਂ ਸੰਤਾਂ ਤੋਂ ਬਿਨਾਂ ਅਵਗਤ ਹੁੰਦਾ, ਬੁਰੇ ਹਾਲੀ ਮੁਕਤੀ ਤੋਂ ਰਹਿਤ ਜਾਈਦਾ। ਸੰਤਾਂ ਬਿਨਾਂ ਮੁਕਤੀ ਨਹੀਂ ਹੁੰਦੀ ਭਾਈ, ਮਹਾਤਮਾ ਜਨ ਮੁਕਤੀ ਕਰਦੇ, ਸਤਿਗੁਰੂ ਕਿਰਪਾ ਕਰਦੇ ਨੇ ਫਿਰ ਜੀਵ ਦੇ ਉੱਤੇ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ। ਜਿਵੇਂ ਮਾਤਾ ਪਿਤਾ ਤੋਂ ਬਿਨਾਂ ਬਾਲਕ ਦੀ ਉਤਪਤੀ ਨਹੀਂ ਹੁੰਦੀ, ਅਤੇ ਬਿੰਬ ਹੁੰਦਾ ਪਾਣੀ ਤੋਂ ਬਿਨਾਂ ਕੱਪੜੇ ਕਿਸ ਤਰ੍ਹਾਂ ਧੋਤੇ ਜਾਣ, ਭਾਵ ਨਹੀਂ ਧੋਤੇ ਜਾਂਦੇ। ਘੋਰ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਾਹੀਂ ਦਰਬਾਰ। ਜਿਵੇਂ ਘੋੜੇ ਤੋਂ ਬਿਨਾਂ ਸਵਾਰੀ ਕਿਸ ਤਰ੍ਹਾਂ ਕਰ ਸਕਦਾ, ਜਿਵੇਂ ਇਸੇ ਤਰ੍ਹਾਂ ਸੰਤਾਂ ਤੋਂ ਬਿਨਾਂ ਦਰਬਾਰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮ ਦੁਹਾਗਨ ਤਾਜ ਆਉ ਹੇਰੀ। ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਜਿਵੇਂ ਬਾਜੇ ਤੋਂ ਬਿਨਾਂ ਫੇਰੀ ਹੈ, ਭਵਾਂਟੜੀ ਨਹੀਂ ਲਈ ਜਾਂਦੀ। ਤੋ ਜਿਵੇਂ ਘੁੰਮ ਕੇ ਜੇ ਆਉਂਦੇ ਨੇ ਭਵਾਂਟੜੀ, ਗੇੜਾ ਜਿਹਾ ਖਾਂਦੇ ਨੇ ਬਾਜੇ ਦੇ ਨਾਲ, ਤਾਲ ਬਣਦਾ। ਸੋ ਖਸਮ ਨੇ ਜਿਹੜੀ ਨਹੀਂ ਤਿਆਗੀ ਉਹ ਦੁਹਾਗਣ ਨਹੀਂ ਵੇਖੀ ਜਾਂਦੀ, ਅਤੇ ਖਸਮ ਨੇ ਜਿਹੜੀ ਤਿਆਗ ਦਿੱਤੀ ਉਹ ਦੁਹਾਗਣ ਵੇਖਣ ਵਿੱਚ ਆਉਂਦੀ। ਖਸਮ ਦੁਹਾਗਨ ਤਜ ਆਉ ਹੇਰੀ, ਖਸਮ ਦੁਹਾਗਨ ਤਜ ਆਉ ਹੇਰੀ, ਉਹ ਦੇਖੀ ਜਾਂਦੀ ਹੈ। ਸੋ ਇਸ ਤਰ੍ਹਾਂ ਫਰਮਾਉਂਦੇ, ਕਹਿ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਕਬੀਰ ਜੀ ਕਥਨ ਕਰਦੇ, ਭਾਈ ਤੂੰ ਇਸ ਤਰ੍ਹਾਂ ਬੇਨਤੀ ਕਰ ਕਿ ਹੇ ਅਕਾਲ ਪੁਰਖ ਵਾਹਿਗੁਰੂ, ਇੱਕ ਸਾਡੇ 'ਤੇ ਕਿਰਪਾ ਕਰੋ ਜੋ ਅਸੀਂ ਗੁਰਮੁਖ ਹੋ ਜਾਈਏ, ਕਿਉਂਕਿ ਜੋ ਗੁਰਮੁਖ ਹੁੰਦਾ ਉਹਦਾ ਫਿਰ ਜਨਮ ਮਰਨ ਹੀ ਹੁੰਦਾ। ਗੋਂਡ ਕੂਟਨ ਸੋਏ ਜੋ ਮਨ ਕਉ ਕੂਟੈ, ਮਨ ਕੂਟੈ ਤਾਂ ਉਹ ਜੰਮਤੇ ਛੂਟੈ। ਲੋਕਾਂ ਨੇ ਕਿਹਾ ਕਬੀਰ ਬੜਾ ਫੱਫੇ ਕੁੱਟਣਾ, ਜੋ ਦੇਵੀ ਦੇਵਤਿਆਂ ਦੀ ਉਪਾਸ਼ਨਾ ਵੱਲੋਂ ਹਟਾ ਕੇ ਪਰਮੇਸ਼ਰ ਵੱਲ ਲਾਉਂਦਾ। ਜਾਂ ਇਉਂ ਵੀ ਕਹਿੰਦੇ ਇੱਕ ਵਾਰੀ, ਸੋ ਕਿਸੇ ਬੰਦੇ ਨੂੰ ਕੁੱਟ ਰਹੇ ਸੀ, ਕਹਿੰਦੇ ਇਹਨੂੰ ਕੁੱਟ ਰਹੇ ਹੋ, ਕਹਿੰਦੇ ਇਹ ਗਲਤੀ ਆਹ ਕੀਤੀ, ਕਹਿੰਦੇ ਇਹਨੂੰ ਕਿਉਂ ਕੁੱਟਦੇ, ਕੁੱਟ ਕੇ ਕੋਈ ਫਾਇਦਾ ਨਹੀਂ, ਇਹਨੂੰ ਸਮਝਾਓ, ਇਹਨੂੰ ਸਮਝਾ ਦਿਓ ਭਾਈ ਇਹ ਗੱਲ ਨਹੀਂ ਕਰੀਦੀ। ਕਹਿੰਦੇ ਅਸਲ 'ਚ ਤਾਂ ਅੰਦਰੋਂ ਮਾਨ ਹੈ ਸਾਡਾ, ਬੇਈਮਾਨ, ਆਪਾਂ ਬੰਦੇ ਨੂੰ ਕੁੱਟੀ ਜਾਂਦੇ ਹਾਂ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਕੂਟਨ ਕਿਸੇ ਕਹੋ ਸੰਸਾਰ, ਇਹ ਲੋਕੋ ਤੁਸੀਂ ਸੰਸਾਰ ਵਿੱਚ ਫਫੇ ਕੁੱਟਣਾ ਕਿਹਨੂੰ ਕਹਿੰਦੇ ਹੋ? ਕਿਉਂਕਿ ਸਗਲ ਬੋਲਣ ਕੇ ਮਾਹੇ ਵਿਚਾਰ, ਸਾਰੀਆਂ ਗੱਲਾਂ ਦੇ ਬੋਲਣ ਵਿੱਚ ਵਿਚਾਰ ਹੈ, ਕੂਟਨ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮਤੇ ਛੂਟੈ ਸਾਡੇ ਮਤ ਵਿੱਚ ਫਫੇ ਕੁੱਟਣਾ ਉਹ ਹੈ ਜਿਹੜਾ ਮਨ ਰੂਪੀ ਦੁਸ਼ਮਣ ਨੂੰ ਕੁੱਟਣਾ ਕਰੇ ਮਨ ਰੂਪੀ ਸ਼ਤਰੂ ਨੂੰ ਕੱਟੇ ਤਾਂ ਜਮਾਂ ਤੋਂ ਛੁੱਟ ਜਾਂਦਾ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਵਿਸ਼ਿਆਂ ਵਿੱਚ ਲੱਗੇ ਹੋਏ ਮਨ ਨੂੰ ਸਮਦਮ ਆਦਿਕ ਸਾਧਨਾ ਦੁਆਰਾ ਵਾਰ ਵਾਰ ਕੁੱਟ ਕੁੱਟ ਕੇ ਫਿਰ ਉਹਦੀ ਸ਼ੁੱਧਤਾ ਪਰਖਣ ਲਈ ਭਗਤੀ ਰੂਪ ਕਸੌਟੀ ਤੇ ਲਾਵੇ ਉਹ ਫਫੇ ਕੁੱਟਣਾ ਬਹੁਤ ਵੱਡੀ ਬਹੁਤ ਭਾਵ ਵੱਡੀ ਜਿਹੜੀ ਮੁਕਤ ਹੈ ਨਾ ਮੁਕਤੀ ਨੂੰ ਭਾਵ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਓ ਸੋ ਇਹ ਪਹਿਲਾਂ ਆਪਾਂ ਅਰਥ ਕਰ ਚੁੱਕੇ ਹਾਂ ਲੋਕਾਂ ਨੇ ਕਿਹਾ ਇਹ ਨੱਚਣਾ ਹੈ ਅਸੀਂ ਕੁਝ ਕਹਿੰਦੇ ਹਾਂ ਤਾਂ ਇਹ ਕੁਝ ਹੋਰ ਸਮਝਦਾ ਨੱਚਣਾ ਇਹ ਬੜਾ ਸੋ ਉਸ ਵਕਤ ਕਹਿਣ ਲੱਗੇ ਨਾਚਨ ਸੋਏ ਜੋ ਮਨ ਸਿਉਂ ਨੱਚੈ ਝੂਠ ਨਾ ਪਤੀਐ ਪਰਚੈ ਸੱਚ ਹੈ ਕਹਿੰਦੇ ਸਾਡੇ ਮਤ ਵਿੱਚ ਨੱਚਣਾ ਉਹ ਹੈ ਜਿਹੜਾ ਮਨ ਨਾਲ ਸਾਦਾ ਨੱਚੈ ਨਿਰਣਾ ਕਰੇ ਝੂਠੇ ਬਚਨਾਂ ਤੇ ਭਰੋਸਾ ਨਾ ਕਰੇ ਤੇ ਸੱਚ ਵਿੱਚ ਪਰਚਣਾ ਕਰੇ ਲੱਗਣਾ ਕਰੇ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਇਹ ਮਨ ਜੋ ਸ਼੍ਰੋਮਣੀ ਪਰਮਾਤਮਾ ਅੱਗੇ ਮਹਾਂਵਾਕਾਂ ਰੂਪੀ ਜਸ ਰੂਪੀ ਤਾਲਾਂ ਨੂੰ ਪੂਰਨਾ ਕਰੇ ਇਸ ਤਰ੍ਹਾਂ ਦੇ ਨੱਚਣ ਵਾਲੇ ਪੁਰਸ਼ ਦੀ ਮਨ ਹੁੰਦਾ ਸ਼੍ਰੋਮਣੀ ਪਰਮਾਤਮਾ ਰੱਖਿਆ ਕਰਨ ਵਾਲਾ ਹੁੰਦਾ ਕਹਿਣ ਲੱਗੇ ਸੋ ਮਸ਼ਕਰੇ ਜਾਂ ਉਲਟੀਆਂ ਗੱਲਾਂ ਵਿੱਚ ਉੱਤਰ ਦਿੰਦੇ ਨੇ ਸਾਨੂੰ ਲੋਕਾਂ ਨੂੰ ਕਿਹੜਾ ਸਮਝ ਹੁੰਦੀ ਕਿਸੇ ਗੱਲ ਦੀ ਆ ਤਾਂ ਆਪਣਿਆਂ ਨੂੰ ਵੀ ਸਾਹ ਦੇ ਹੁਣ ਦਿੰਦੇ ਹਾਂ ਕੋਈ ਚੀਜ਼ ਸੁਣਾਉਂਦੇ ਹਾਂ ਕਹਿੰਦੇ ਇਹ ਗਲਤ ਗੱਲਾਂ ਹੀ ਨੇ ਇਹ ਰਸਤਾ ਵੱਖਰਾ ਹੀ ਹੈ ਇਹ ਤਾਂ ਬਹੁਤ ਸਾਲਾਂ ਬਾਅਦ ਜਾ ਕੇ ਕਈ ਗੱਲਾਂ ਸਮਝ ਲੱਗਦੀਆਂ ਨੇ ਇੱਥੇ ਤਾਂ ਸੱਤ ਬਚਨ ਹੀ ਕਹਿਣਾ ਪੈਂਦਾ ਬਾਜ਼ਾਰੀ ਸੋ ਜੋ ਬਾਜ਼ਾਰ ਹੈ ਸੋਧ ਹੈ ਪਾਂਚ ਪਲੀਤ ਹੈ ਕਉ ਪਰ ਬੋਧ ਹੈ ਬਾਜ਼ਾਰੀ ਕਹਿੰਦੇ ਮਸ਼ਕਰੇ ਨੂੰ ਮਸ਼ਕਰਾ ਉਹ ਹੈ ਜਿਹੜਾ ਬਾਜ਼ਾਰ ਹੈ ਹੁੰਦਾ ਗਿਆਨ ਇੰਦਰੀਆਂ ਨੂੰ ਸੋਧ ਨਾ ਕਰੇ ਭਾਵ ਵਿਸ਼ਿਆਂ ਤੋਂ ਰਹਿਤ ਕਰੇ ਪਾਂਚ ਪਲੀਤ ਹੈ ਤੋਂ ਭਾਵ ਪੰਜ ਗਿਆਨ ਇੰਦਰੀਆਂ ਨੂੰ ਪਲ ਪਰ ਹੁੰਦਾ ਭਲੀ ਪ੍ਰਕਾਰ ਬੋਧ ਹੈ ਤੋਂ ਭਾਵ ਸਮਝਾਵੇ ਨੌ ਨਾਇਕ ਕੀ ਭਗਤ ਪਛਾਣੈ ਨੌ ਖੰਡਾਂ ਵਾਲੀ ਪ੍ਰਿਥਵੀ ਦੇ ਨਾਇਕ ਜੋ ਮਾਲਕ ਦੀ ਭਗਤੀ ਕਰਨੀ ਪਛਾਣੇ ਬੰਦਾ ਨਾਇਕ ਹੁੰਦਾ ਸਵਾਮੀ ਹੈ ਨੌ ਨਾ ਜੀ ਦਾ ਉਹਦੀ ਭਗਤੀ ਕਰਨੀ ਪਛਾਣੇ ਨਾਇਕ ਦੀ ਨੌ ਭਗਤ ਕਿਹੜੀ ਨੌਦਾ ਭਗਤੀ ਕਰਨੀ ਪਛਾਣੇ ਸੋ ਬਾਜ਼ਾਰੀ ਹਮ ਗੁਰ ਮਾਨੇ ਉਸ ਮਸਕਰੇ ਨੂੰ ਅਸੀਂ ਸਭ ਤੋਂ ਵੱਡਾ ਕਰਕੇ ਮੰਨਦੇ ਹਾਂ ਗੁਰ ਹੁੰਦਾ ਵੱਡਾ ਗੁਰੂ ਕਰਕੇ ਮੰਨਦੇ ਹਾਂ ਕਬੀਰ ਜੀ ਨੇ ਆਪਣੀ ਸ਼ਰਨ ਆਇਆ ਸਮਝ ਕੇ ਬਚਾਓ ਦੀ ਖਾਤਰ ਜਦ ਇਸ ਪ੍ਰਕਾਰ ਕੀਤਾ ਸਾਰਾ ਕਰਮ ਉਸ ਵਕਤ ਕਹਿਣ ਲੱਗੇ ਕਬੀਰ ਇਹ ਜਿਹੜਾ ਹੈ ਭਾਵ ਤੂੰ ਇੱਕ ਵਾਰ ਚੋਰ ਆ ਗਿਆ ਸੀ ਤੁਹਾਡੇ ਘਰੇ ਤੁਸੀਂ ਉਹਦੀ ਵੀ ਮਦਦ ਕੀਤੀ ਸੀ ਇਹ ਤੁਸੀਂ ਵੀ ਚੋਰਾਂ ਦੇ ਨਾਲ ਲੱਗੇ ਕਬੀਰ ਜੀ ਕਹਿੰਦੇ ਅਸਲ ਉਹ ਚੋਰੀ ਨਹੀਂ ਹੁੰਦੇ ਤਸਕਰ ਸੋਏ ਜੇ ਤਾਤ ਨਾ ਕਰੈ ਚੋਰ ਉਹ ਹੈ ਜਿਹੜਾ ਕਿਸੇ ਨੂੰ ਦੁੱਖ ਦੇਣ ਦੀ ਇੱਛਾ ਨਾ ਕਰੇ ਤਾਤ ਭਾਵ ਸ਼ਬਦ ਜਿੱਥੇ ਵੀ ਆਇਆ ਉੱਥੇ ਇੱਛਾ ਦਾ ਨਾਮ ਹੀ ਆਉਂਦਾ ਹੈ ਇੰਦਰੀ ਕਹਿ ਯਤਨ ਨਾਮ ਉੱਚਰੈ ਬੜੇ ਬੜੇ ਯਤਨਾਂ ਨੂੰ ਕਹਿ ਹੁੰਦਾ ਕਰਕੇ ਇੰਦਰੀਆਂ ਨੂੰ ਆਪੋ ਆਪਣੇ ਵਿਸ਼ਿਆਂ ਵੱਲੋਂ ਰੋਕ ਕੇ ਅਕਾਲ ਪੁਰਖ ਦੇ ਨਾਮ ਨੂੰ ਉਚਾਰਨ ਕਰੇ ਯਤਨ ਪੂਰਵਕ ਇੰਦਰੀਆਂ ਦੁਆਰਾ ਨਾਮ ਨੂੰ ਪਾਈ ਉਚਾਰਨ ਕਰੇ ਕਹੋ ਕਬੀਰ ਹਮ ਐਸੇ ਲੱਖਣ ਧੰਨ ਗੁਰਦੇਵ ਅਤ ਰੂਪ ਵਿਚੱਖਣ ਸੋ ਇਸ ਤਰ੍ਹਾਂ ਫਰਮਾਉਂਦੇ ਹਨ ਕਬੀਰ ਜੀ ਕਿ ਸਾਡੇ ਵਿੱਚ ਇਸ ਤਰ੍ਹਾਂ ਦੇ ਲੱਖਣ ਤੋਂ ਭਾਵ ਚਿੰਨ੍ਹ ਹਨ ਇਹ ਚਿੰਨ੍ਹ ਤੁਹਾਨੂੰ ਕਿਵੇਂ ਪ੍ਰਾਪਤ ਹੋਏ ਗੁਰਾਂ ਦੀ ਕਿਰਪਾ ਨਾਲ ਇਸ 'ਤੇ ਗੁਰਦੇਵ ਜੀ ਧੰਨਤਾ ਯੋਗ ਹਨ ਜੋ ਅਤ ਰੂਪ ਵਿਚੱਖਣ ਬੜੇ ਚਤੁਰ ਸਰੂਪ ਹਨ ਵਿਚੱਖਣ ਹੁੰਦਾ ਵਿਸ਼ੇਸ਼ ਕਰਕੇ ਗਿਆਨ ਵਿਰਾਗ ਰੂਪੀ ਨੇਤਰਾਂ ਵਾਲੇ ਨੇ ਵੇ ਦਵੈ ਭਾਵ ਦੇ ਵਿੱਚ ਕਹਿੰਦੇ ਜਿਹੜੀ ਹੁੰਦੀ ਨਾ ਅਸਲੇ ਅੰਦਰ ਦਵੈਸ਼ ਉਹਨੂੰ ਖਤਮ ਕਰਨ ਵਾਲੇ ਨੇ ਖੰਨਣੇ ਵਾਲੇ ਨੇ ਗੋਂਡ ਧੰਨ ਗੋਪਾਲ ਧੰਨ ਗੁਰਦੇਵ ਗੋਂਡ ਰਾਗ 'ਚ 873 ਅੰਗ 'ਤੇ ਪਾਵਨ ਬਚਨ ਫਰਮਾਉਂਦੇ ਹਨ ਕੋਈ ਪਖੰਡੀ ਬੰਦਾ ਦੁੱਧਾ ਧਾਰੀ ਹੋ ਕੇ ਅੰਨ ਦੀ ਨਿਖੇਧੀ ਕਰੀ ਜਾਂਦਾ ਸਾਰਿਆਂ ਲੋਕਾਂ ਨੂੰ ਇਹੀ ਉਪਦੇਸ਼ ਦਿੰਦਾ ਕਿ ਅੰਨ ਖਾਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਆਪਾਂ ਨੂੰ ਰੋਟੀ ਨਹੀਂ ਖਾਣੀ ਚਾਹੀਦੀ ਲੋਕ ਉਹਦੇ ਮਗਰ ਲੱਗ ਗਏ ਸਾਰੇ ਵਰਤ ਰੱਖਣ ਲੱਗ ਗਏ ਰੋਟੀਆਂ ਛੱਡ ਦਿੰਦੇ ਸੋ ਕਬੀਰ ਜੀ ਕਹਿਣ ਲੱਗੇ ਨਹੀਂ ਧੰਨ ਹੈ ਅੰਨ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਵਲ ਟਹਿ ਕੇਵ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਧੰਨ ਹੈ ਜਿਹਨੇ ਅੰਨ ਪੈਦਾ ਕੀਤਾ ਰੱਬ ਨੇ ਐਵੇਂ ਕੀਤਾ ਅਤੇ ਗੁਰਦੇਵ ਜੀ ਵੀ ਧੰਨ ਹਨ ਜੋ ਪਰਮੇਸ਼ੁਰ ਪ੍ਰਾਪਤੀ ਦਾ ਗਿਆਨ ਕਰ ਦਿੰਦੇ ਨੇ ਅਨਾਦ ਹੁੰਦਾ ਅਨਾਜ ਅੰਨ ਤੋ ਧੰਨ ਤਾਂ ਯੋਗ ਹੈ ਅੰਨ, ਜਿਹਦੇ ਖਾਣ ਨਾਲ ਭੁੱਖੇ ਦਾ ਹਿਰਦਾ ਕਮਲ ਟਹਿ ਕੇ ਪ੍ਰਫੁੱਲਤ ਖਿੜ ਜਾਂਦਾ। ਰੋਟੀ ਨਾ ਖਾ ਮਿਲੇ ਥੋੜ੍ਹੀ ਦੇਰ, ਮੂੰਹ ਜਿਹਾ ਮੁਰਝਾ ਜਾਂਦਾ। ਜਦੋਂ ਰੋਟੀ ਮਿਲਦੀ ਹੈ ਕਮਲ ਵਾਂਗੂ ਟਹਿਕ ਜਾਂਦਾ ਚਿਹਰਾ। ਕਹਿੰਦੇ ਧੰਨ ਓਏ ਸੰਤ ਜਿਨ ਐਸੀ ਜਾਨੀ, ਤਿੰਨ ਕੌ ਮਿਲ ਬਹੁ ਸਾਰਿੰਗ ਪਾਨੀ। ਉਹ ਸੰਤ ਵੀ ਧੰਨ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਜਾਨਣਾ ਕੀਤੀ ਆ, ਉਹਨਾਂ ਨੂੰ ਸਾਰਿੰਗ ਪਾਨੀ ਪਰਮਾਤਮਾ ਮਿਲਦਾ ਹੈ। ਅੰਨ ਕਿੱਥੋਂ ਪੈਦਾ ਹੋਇਆ ਜੀ? ਆਦਿ ਪੁਰਖ ਤੇ ਹੋਏ ਅਨਾਦ। ਆਦਿ ਪੁਰਖ ਪਰਮਾਤਮਾ ਤੋਂ ਹੀ ਅੰਨ ਆਦਿਕ, ਅੰਨ ਪਰੰਪਰਾ ਰੀਤੀ ਅਨੁਸਾਰ ਪੈਦਾ ਹੋਇਆ। ਜਿਵੇਂ ਕੁੱਲ ਸ੍ਰਿਸ਼ਟ ਦੇ ਜੀਵ ਅੰਨ ਤੋਂ ਪੈਦਾ ਹੁੰਦੇ ਨੇ, ਕਿਉਂਕਿ ਸਥੂਲ ਸਰੀਰ ਅੰਨਵੇਂ ਕੋਸ਼ ਹੈ ਨਾ। ਅੰਨ ਮੇਘਾਂ ਤੋਂ ਹੁੰਦਾ, ਮੇਘ ਯੱਗਾਂ ਤੋਂ ਹੁੰਦੇ ਨੇ, ਕਰਮ ਵੇਦਾਂ ਤੋਂ ਹੁੰਦੇ ਨੇ, ਵੇਦ ਪਰਮਾਤਮਾ ਤੋਂ ਹੋਏ ਨੇ। ਇਸ ਤਰ੍ਹਾਂ ਪਰੰਪਰਾ ਰੀਤੀ ਨਾਲ ਪਰਮਾਤਮਾ ਤੋਂ ਅੰਨ ਉਤਪੰਨ ਹੁੰਦਾ। ਉਹ ਜਿਹੜੀ ਕਥਾ ਆਪਣੀ ਆਤਮ ਗਿਆਨ ਹੈ, ਉਹਦੇ ਵਿੱਚ ਅਖੀਰ 'ਤੇ ਜਾ ਕੇ ਇਹ ਚੀਜ਼ ਦੱਸੀ ਵੀ ਜੀਵ ਕਿਵੇਂ ਬਣਦਾ। ਚੰਦਰਮਾ ਦੀਆਂ ਕਿਰਨਾਂ ਰਾਹੀਂ ਅੰਨ ਦੇ ਵਿੱਚ ਆਉਂਦਾ ਹੈ, ਕਣਕ ਦੇ ਵਿੱਚ। ਜਪੀਐ ਨਾਮ ਅੰਨ ਕੈ ਸਾਦ ਰਹਾਉ। ਇਸ ਵਾਸਤੇ ਅੰਨ ਦੇ ਸਵਾਦ ਨੂੰ ਲੈ ਕੇ ਪਰਮਾਤਮਾ ਦਾ ਨਾਮ ਜਪਣਾ ਕਰੀਏ। ਜਪੀਐ ਨਾਮ ਜਪੀਐ ਅੰਨ, ਅੰਭੈ ਕੈ ਸੰਗ ਨੀਕਾ ਵੰਨ। ਪਰਮਾਤਮਾ ਦਾ ਨਾਮ ਜਪੀਏ ਅਤੇ ਅੰਨ ਨੂੰ ਵੀ ਜਪੀਏ, ਭਾਵ ਅੰਨ ਦੀ ਸਿਫਤ ਕਰੀਏ। ਅੰਨ ਨੂੰ ਜਪੀਏ ਖਾ ਕੇ, ਨਾਮ ਨੂੰ ਜਪਣਾ ਕਰੀਏ। ਅੰਨ ਨੂੰ ਖਾ ਕੇ ਫਿਰ ਮੂਲ ਮੰਤਰ ਦਾ ਪਾਠ ਕਰੀਏ 10-20 ਵਾਰੀ। ਜਪਜੀ ਸਾਹਿਬ ਦੇ ਮਹਾਤਮਾ ਚ ਮਹਾਰਾਜ ਕਿਹਾ, ਜਿੱਥੋਂ ਜਪਜੀ ਸਾਹਿਬ ਪੜ੍ਹਨਾ ਚਾਹੀਦਾ ਰੋਟੀ ਖਾ ਕੇ। ਜਥੇ 'ਚ ਕਰਦੇ ਸੀ ਇਹ ਵੀ, ਜਦੋਂ ਰੋਟੀ ਖਾ ਕੇ ਜਪਜੀ ਸਾਹਿਬ ਜਾਂ ਨਾਲ ਨਾਲ ਪੜ੍ਹਨਾ ਮੂਲ ਮੰਤਰ ਦਾ ਪਾਠ ਕਰਨਾ, ਉਹਦਾ ਕਹਿੰਦੇ ਕਾਫ਼ੀ ਫਰਕ ਪੈਂਦਾ, ਰੋਟੀ ਵੀ ਹਜਮ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਕਹਿੰਦੇ ਅੰਬੈ ਹੁੰਦਾ ਪਾਣੀ ਦੇ ਨਾਲ ਮਿਲਣ ਕਰਕੇ ਅੰਨ ਦਾ ਜਿਹੜਾ ਵੰਨ ਰੰਗ ਹੈ ਅਨੇਕਾਂ ਤੋਂ ਭਾਵ ਚੰਗਾ ਹੋ ਜਾਂਦਾ। ਅੰਨ ਭਗਵਾਨ ਕਿਹਾ, ਅੰਨ ਪਰਮੇਸ਼ਰ ਕਿਹਾ ਵੀ ਅੰਨ ਬਿਨਾਂ ਗਤੀ ਨਹੀਂ ਹੁੰਦੀ ਬੰਦੇ ਦੀ। ਤਾਂ ਇਹਨਾਂ ਚੀਜ਼ਾਂ ਨੂੰ ਖਿਆਲ ਰੱਖਣਾ ਆਪਾਂ ਨੇ। ਅੰਨ ਬਾਹਰ ਜੋ ਨਰ ਹੋਵੈ, ਤੀਨ ਭਵਨ ਮੈਂ ਆਪਣੀ ਖੋਵੈ। ਅੰਨ ਛਕਣ ਤੋਂ ਬਾਅਦ ਜਿਹੜਾ ਆਦਮੀ ਹੁੰਦਾ, ਉਹ ਤਿੰਨਾਂ ਲੋਕਾਂ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ। ਅੰਨ ਨਾ ਖਾਹੇ ਦਹੀ, ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੈ। ਛੋਡੈ ਅੰਨ ਕਰਹਿ ਪਾਖੰਡ, ਨਾ ਸੁਹਾਗਨ ਨਾ ਉਹ ਰੰਡ। ਅੰਨ ਖਾਣਾ ਛੱਡ ਕੇ ਜੋ ਪਖੰਡ ਕਰਦਾ, ਨਾ ਉਹ ਸੁਹਾਗਣ ਹੈ ਨਾ ਉਹ ਰੰਡ ਹੈ, ਭਾਵ ਰੰਡੀ ਹੈ। ਪਰਮੇਸ਼ਰ ਪਤੀ ਮਿਲਦਾ ਨਹੀਂ ਇਸ ਕਰਕੇ ਸੁਹਾਗਣ ਨਹੀਂ, ਪਰਮਾਤਮਾ ਪਤੀ ਕਦੇ ਮਰਦਾ ਨਹੀਂ ਇਸ ਕਰਕੇ ਉਹ ਰੰਡੀ ਨਹੀਂ। ਜਗ ਮੈਂ ਬਗਤੇ ਦੁੱਧਾ ਧਾਰੀ, ਗੁਪਤੀ ਖਾਵ ਹੈ ਵਟਕਾ ਸਾਰੀ। ਜਗਤ ਵਿੱਚ ਕਹਿੰਦੇ ਨੇ ਕਿ ਅਸੀਂ ਦੁੱਧਾ ਧਾਰੀ ਹਾਂ, ਦੁੱਧ ਦੇ ਆਸਰੇ ਰਹਿੰਦੇ ਹਾਂ, ਪਰ ਰਾਤ ਨੂੰ ਗੁਪਤੀ ਲੁਕ ਛਿਪ ਕੇ ਸਾਰੀ ਵੱਟੀ 5 ਸੇਰ ਪੰਜੀਰੀ ਖਾ ਜਾਂਦੇ ਆ, 5 ਸੇਰ ਰੋਟੀ ਖਾ ਜਾਂਦੇ, ਚੂਰੀ ਖਾ ਜਾਂਦੇ, ਵਟਕਾ ਸਾਰੀ ਹੁੰਦਾ। ਇਹ ਅਲੱਗ ਪਾਠ ਵੀ ਹੈਗਾ, ਵੱਟ ਕਾ ਸਾਰੀ, ਕਾਸਾਰ ਦੀਆਂ ਪਿੰਨੀਆਂ ਵੱਟ ਕੇ ਰਾਤ ਨੂੰ ਗੁਪਤ ਖਾ ਜਾਣੀਆਂ, ਦਿਨੇ ਕਹਿਣਾ ਬਾਬਾ ਤਾਂ ਦੁੱਧ ਹੀ ਪੀਂਦਾ, ਬਸ ਦੁੱਧਾ ਧਾਰੀ ਸੰਤ ਨੇ ਇਹ ਤਾਂ। ਜਿਵੇਂ ਹਜ਼ੂਰ ਸਾਹਿਬ ਦੱਸਿਆ ਸੀ ਨਾ, ਉਹ ਵੱਡਾ ਗਲਾਸ ਉਬਾਲ ਕੇ 2 ਕਿਲੋ ਦੁੱਧ 'ਚ ਪਾ ਕੇ, 1/2 ਕਿਲੋ ਬਦਾਮ ਨਿਓਜੇ ਨੂਜੇ ਜੇ ਪਾ ਕੇ, ਜਦ 1 ਗਲਾਸ ਰਹਿ ਜਾਂਦਾ, ਫਿਰ ਕਹਿੰਦੇ ਮਹਾਂਪੁਰਖ ਤਾਂ 1 ਗਲਾਸ ਪੀਂਦੇ ਦੁੱਧ ਦਾ, ਹੋਰ ਨਹੀਂ ਖਾਂਦੇ ਕੁਛ। ਅੰਨੈ ਬਿਨਾ ਨਾ ਹੋਏ ਸੁਕਾਲ, ਤਜੈ ਅੰਨ ਨਾ ਮਿਲੈ ਗੋਪਾਲ। ਤੋ ਇਸ ਪ੍ਰਕਾਰ ਹੁਣ ਬਚਨ ਫਰਮਾਉਂਦੇ ਹਨ, ਅੰਨੈ ਬਿਨਾ ਨਾ ਹੋਏ ਸੁਕਾਲ। ਇਹ ਨਿਯਮ ਹੈ ਭਾਈ, ਅੰਨ ਹੋਏ ਤੋਂ ਬਿਨਾਂ ਕਦੇ ਸੁਕਾਲ ਚੰਗਾ ਸਮਾਂ ਖੁਸ਼ਹਾਲੀ ਨਹੀਂ ਹੁੰਦੀ। ਅੰਨ ਦੇ ਤਿਆਗਣ ਕਰਕੇ ਗੋਪਾਲ ਪਰਮਾਤਮਾ ਨਹੀਂ ਮਿਲਦਾ। ਕਹੋ ਕਬੀਰ ਹਮ ਐਸੇ ਜਾਣਿਆ, ਧੰਨ ਅਨਾਦ ਠਾਕੁਰ ਮਨ ਮਾਨਿਆ। ਕਬੀਰ ਜੀ ਕਥਨ ਕਰਦੇ, ਮੈਂ ਇਸ ਤਰ੍ਹਾਂ ਜਾਣਨਾ ਕੀਤਾ ਕਿ ਅਨਾਦ ਹੁੰਦਾ ਅਨਾਜ, ਅੰਨ ਧੰਨ ਹੈ, ਜਿਹਦੇ ਉੱਤੇ ਠਾਕੁਰ ਪਰਮੇਸ਼ਰ ਦਾ ਮਨ ਮੰਨਿਆ, ਕੜਾਹ ਪ੍ਰਸ਼ਾਦ ਬਣਾ ਕੇ ਲਿਜਾਂਦੇ ਹਾਂ, ਉਹਨੂੰ ਉਹ ਭੋਗ ਲੱਗਦਾ, ਪ੍ਰਸ਼ਾਦਾ ਦੇਖ ਲਓ ਲੰਗਰ 'ਚ ਪ੍ਰਵਾਨ ਹੁੰਦਾ, ਧੰਨ ਹੈ ਅੰਨ। ਇਹ ਅੰਨ ਨੂੰ ਪਰਮਾਤਮਾ ਨੇ, ਇਹਦੀ ਮਹਿਮਾ ਵੱਡੀ ਹੈ ਸਾਰਿਆਂ ਨਾਲੋਂ। ਸੋ ਇਸ ਤਰ੍ਹਾਂ ਜਿਵੇਂ ਇੱਕ ਇੱਕ ਬੈਕੁੰਠ ਵਿੱਚ ਸਭ ਦੇਵਤਿਆਂ ਦੀ ਸਭਾ ਬੁਲਾਈ, ਜਿਉਂ ਜਿਉਂ ਦੇਵਤੇ ਆਉਣ ਆਪੇ ਆ ਕੇ ਬੈਠਦੇ ਜਾਣ। ਜਿਸ ਵੇਲੇ ਅੰਨ ਦੇਵਤਾ ਆਇਆ ਤਾਂ ਭਗਵਾਨ ਜੀ ਨੇ ਆਵਾਜ਼ ਦੇ ਕੇ ਅੱਗੇ ਸੱਦ ਲਿਆ, ਬੜੇ ਮਾਣ ਆਦਰ ਨਾਲ ਕੋਲ ਬਿਠਾਇਆ। ਇਹ ਗੱਲ ਦੇਖ ਕੇ ਬਾਕੀ ਦੇ ਦੇਵਤੇ ਸਹਾਰ ਨਾ ਸਕੇ, ਆਪਸ ਵਿੱਚ ਬੜਾ ਰੌਲਾ ਪੈ ਗਿਆ। ਸੋ ਇਸ ਕਾਲੇ ਰੰਗ ਦੇ ਨੂੰ ਇੰਨਾ ਨੇੜੇ ਕੋਲ ਬਿਠਾ ਲਿਆ, ਰੌਲਾ ਸੁਣ ਕੇ ਅੰਤਰਜਾਮੀ ਨੇ, ਉਸ ਵਕਤ ਪਰਮੇਸ਼ਰ ਨੇ ਸੰਸਾਰ 'ਚ ਅੰਨ ਦੇਵਤਾ ਬੁਲਾ ਲਿਆ। ਲੋਕ ਭੁੱਖੇ ਮਰਨ ਲੱਗੇ ਅਤੇ ਸਾਰੀਆਂ ਅਹੂਤੀਆਂ ਬੰਦ ਹੋਣ ਨਾਲ ਦੇਵਤੇ ਵੀ ਤੜਫਣ ਲੱਗੇ। ਉਸ ਵੇਲੇ ਦੇਵਤਿਆਂ ਨੇ ਭੁੱਲ ਬਖਸ਼ਾ ਕੇ ਅੰਨ ਦੇਵਤੇ ਨੂੰ ਸੰਸਾਰ ਵਿੱਚ ਭਜਵਾਇਆ। ਉਸ ਵੇਲੇ ਸਭ ਦੇਵਤੇ ਅੰਦਰ ਵੀ ਅੰਨ ਦੇਵਤੇ ਦਾ ਸਨਮਾਨ ਹੋ ਗਿਆ। ਇਸ ਤਰ੍ਹਾਂ ਹੈ, ਸਤਿਕਾਰ ਹਜ਼ੂਰ ਨੇ ਵੀ ਕੀਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਇਹ ਬਸੰਤ ਕੀ ਵਾਰ ਲਿਖ ਰਹੇ ਸੀ, ਤਿੰਨ ਪੌੜੀਆਂ ਲਿਖੀਆਂ ਤਾਂ ਲਾਂਗਰੀ ਆ ਕੇ ਮਹਾਰਾਜ ਨੂੰ ਮੱਥਾ ਟੇਕ ਕੇ, ਹਜ਼ੂਰ ਲੰਗਰ ਤਿਆਰ ਹੈ। ਮਹਾਰਾਜ ਨੇ ਕਿਹਾ, ਚੰਗਾ ਭਾਈ ਗੁਰਦਾਸ, ਇੱਥੇ ਬੰਦ ਕਰ ਦਿਓ ਇਹ ਵਾਰ। ਸੋ ਇਹ ਵਾਰ ਤਿੰਨ ਪੌੜੀਆਂ ਦੀ ਰਹੇਗੀ ਬਸ। ਇਹ ਸਾਰੀ ਦੁਨੀਆ ਦੱਸੇਗੀ ਕਿ ਲੰਗਰ ਦਾ ਕਿੰਨਾ ਸਤਿਕਾਰ ਕਰਨਾ। ਇੰਨਾ ਸਤਿਕਾਰ ਕੀਤਾ ਕਿ ਉਹ ਤਿੰਨ ਪੌੜੀਆਂ ਨੇ ਇਸ ਵਾਰ ਦੀਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਸ ਤੋਂ ਅੱਗੇ ਵਾਰ ਲਿਖਵਾਈ ਨਹੀਂ। ਇੰਨਾ ਜਿਹੜਾ ਅੰਨ ਦਾ ਸਤਿਕਾਰ ਸਤਿਗੁਰੂ ਮਹਾਰਾਜ ਜੀ ਨੇ ਕਰਵਾਇਆ ਹੈ। ਤਾਂ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਜੋ ਪਰਮਾਤਮਾ ਹੈ ਨਾ, ਉਹ ਅੰਨ ਦੇ ਉੱਤੇ ਪ੍ਰਸੰਨ ਹੁੰਦਾ। ਆਪਾਂ ਜਦੋਂ ਕਰਦੇ ਲੰਗਰ ਕਰਦੇ ਹਾਂ, ਪ੍ਰਸ਼ਾਦਾ ਛਕਾਓ ਭਾਈ, ਕੜਾਹ ਪ੍ਰਸ਼ਾਦ ਬਣਾਓ ਭਾਈ, ਤਾਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਮਹਾਰਾਜ ਦੇ ਕਿਰਪਾ ਦੁਆਰਾ ਆਪਾਂ ਨਾਲ ਸਾਰੀਆਂ ਚੀਜ਼ਾਂ ਸਰਵਣ ਕਰਦੇ ਹਾਂ।